SBS Radio.
ਖੈਰ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਕਾਲਮਨਵੀਸ ਲੇਖਕ ਸਨਮ ਸ਼ਰਮਾ ਨੇ ਸਾਂਝ ਬਣਾਈ ਆ। ਦਿੱਲੀ ਚੋਣ ਨਤੀਜਿਆਂ ਨੂੰ ਲੈ ਕੇ ਉਹਨਾਂ ਨੇ ਇੱਕ ਲੇਖ ਲਿਖਿਆ ਜੋ ਅਸੀਂ ਬਹੁਤ ਜਲਦ ਤੁਹਾਡੀ ਨਜ਼ਰ ਕਰਨਾ। ਆਮ ਆਦਮੀ ਪਾਰਟੀ ਦੀ ਜਿੱਤ ਦੇ ਕੀ ਮਾਇਨੇ ਨੇ ਦਿੱਲੀ ਲਈ, ਭਾਰਤ ਦੀ ਸਿਆਸਤ ਲਈ, ਪੰਜਾਬ ਲਈ, ਇਸ ਗੱਲ 'ਤੇ ਅੱਜ ਅਸੀਂ ਉਹਨਾਂ ਨਾਲ ਚਰਚਾ ਕਰਾਂਗੇ। ਹਾਂਜੀ ਸਨਮ, ਸਵਾਗਤ ਹੈ ਪ੍ਰੋਗਰਾਮ 'ਚ।
ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਯਾਦ ਕੀਤਾ।
ਜੀ ਦੱਸੋ ਸਾਨੂੰ, ਕਿਸ ਨਜ਼ਰ ਨਾਲ ਦੇਖਦੇ ਹੋ ਇਹਨਾਂ ਚੋਣ ਨਤੀਜਿਆਂ ਨੂੰ? ਕੀ ਇਹਨੂੰ ਇੱਕ ਹੂੰਝਾ ਫੇਰ ਜਿੱਤ ਕਿਹਾ ਜਾ ਸਕਦਾ?
ਦੇਖੋ, ਜਿਵੇਂ ਮੈਂ ਆਪਣੇ ਲੇਖ ਜਿਹੜਾ ਮੈਂ ਤੁਹਾਨੂੰ ਭੇਜਿਆ ਹੈ SBS ਨੂੰ, ਉਹਦੇ 'ਚ ਜਿਵੇਂ ਮੈਂ ਲਿਖਿਆ ਹੈ ਕਿ ਮੈਨੂੰ ਜਿਹੜੀ ਗੱਲ ਦੀ ਖੁਸ਼ੀ ਹੋਈ ਇਸ ਸਾਰੇ ਦੇ ਵਿੱਚ ਕਿ ਇੱਕ ਅਜਿਹੀ ਪਾਰਟੀ ਜਿੱਤੀ ਆ ਜਿਹਦਾ ਪੂਰਾ ਹੀ ਕੈਂਪੇਨ ਦਿੱਲੀ ਦੇ ਵਿੱਚ ਇਸ ਗੱਲ 'ਤੇ ਸੀ ਕਿ ਉਹਨਾਂ ਨੇ ਕੀ ਕੰਮ ਕੀਤਾ, ਜੋ ਕਿ ਇਫ ਜੇ ਤੁਸੀਂ ਇੰਡੀਆ ਦਾ ਕੈਂਪੇਨਿੰਗ ਦਾ ਇਤਿਹਾਸ ਲੈ ਕੇ ਦੇਖੋ ਤਾਂ ਬਹੁਤ ਸਾਰੀਆਂ ਪਾਰਟੀਆਂ ਅੱਜ ਤੱਕ ਕਿਸੇ ਨੇ ਵੀ ਇਹੋ ਜਿਹੀ ਗੱਲ ਨਹੀਂ ਕੀਤੀ ਕਿ ਅਸੀਂ ਆਹ ਕੀਤਾ ਆ ਕਾਮਨ ਮੈਨ ਵਾਸਤੇ ਅਤੇ ਇਸ ਕਰਕੇ ਸਾਨੂੰ ਵੋਟ ਦਿਓ। ਸੋ ਇਹ ਮੈਨੂੰ ਬੜੀ ਇੱਕ ਰਿਫਰੈਸ਼ਿੰਗ ਚੇਂਜ ਲੱਗੀ ਅਤੇ ਹੁਣ ਤਾਂ ਇਹ ਜਿੱਤ ਵੀ ਗਈ ਹੈ ਪਾਰਟੀ, ਤਾਂ ਇਹ ਤੁਹਾਨੂੰ ਦੱਸਦਾ ਆ ਕਿ ਲੋਕਾਂ ਲਈ ਇਹ ਮਾਇਨੇ ਰੱਖਦੀਆਂ ਇਹ ਚੀਜ਼ਾਂ, ਅਤੇ ਜਿਹੜੇ ਆ ਵੱਡੇ ਵੱਡੇ ਧਰਮ ਅਤੇ ਦੂਜੇ ਕਮਿਊਨਲ ਤਰੀਕੇ ਨਾਲ ਕੈਂਪੇਨਿੰਗ ਕੀਤੀ ਜਾਂਦੀ ਆ ਉਹ ਲੋਕਾਂ ਨੂੰ ਕੋਈ ਫਾਇਦਾ ਨਹੀਂ ਕਰਦੀ, ਅਤੇ ਲੋਕਾਂ ਨੂੰ ਜਦੋਂ ਦੱਸਿਆ ਗਿਆ ਹੈ ਕਿ ਅਸੀਂ ਤੁਹਾਡੇ ਲਈ ਆਹ ਕੰਮ ਕੀਤਾ ਹੈ ਅਤੇ ਆਹ ਤੁਹਾਡੇ ਲਈ ਕਰਾਂਗੇ, ਉਹ ਉਹਨਾਂ ਨੇ ਐਕਸੈਪਟ ਕੀਤਾ ਅਤੇ ਉਹਦੇ ਵਾਸਤੇ ਵੋਟ ਕੀਤਾ। ਸੋ ਬੜੀ ਖੁਸ਼ੀ ਦੀ ਗੱਲ ਹੈ, ਛੋਟੀ ਜਿਹੀ ਚੇਂਜ ਆ ਇੰਡੀਆ ਦੇ ਵਿੱਚ, ਪਰ ਕਈ ਵਾਰੀ ਇਹ ਛੋਟੀ ਜਿਹੀ ਚੇਂਜ ਹੀ ਚਾਹੀਦੀ ਹੁੰਦੀ ਆ ਕਿ ਉਹਨੂੰ ਦੇਖ ਕੇ ਬਾਕੀ ਸਟੇਟਸ ਵਿੱਚ ਲੋਕ, ਖਾਸ ਕਰ ਜਦੋਂ ਪੰਜਾਬ 'ਤੇ ਗੱਲ ਆਏ ਅਤੇ ਹੋ ਸਕਦਾ ਅਗਲੀ ਵਾਰੀ ਇਸ ਤਰ੍ਹਾਂ ਦੀ ਕੈਂਪੇਨਿੰਗ ਉੱਥੇ ਕੀਤੀ, ਇੱਕ ਟੈਂਪਲੇਟ ਦਿੱਤੀ ਆ ਕੈਂਪੇਨਿੰਗ ਕਰਨ ਵਾਸਤੇ ਜਿਹੜੀ ਸਾਫ਼ ਸੁਥਰੀ ਕੈਂਪੇਨਿੰਗ ਆ।
ਜੀ, ਅਤੇ ਤੁਹਾਨੂੰ ਲੱਗਦਾ ਕਿ ਸਥਾਨਕ ਮੁੱਦੇ ਰਾਸ਼ਟਰੀ ਮੁੱਦਿਆਂ 'ਤੇ ਭਾਰੀ ਪਏ ਆ, ਤੇ ਰਾਜ ਸਭਾ ਦੀਆਂ ਚੋਣਾਂ 'ਚ ਵੈਸੇ ਅਕਸਰ ਦੇਖਿਆ ਵੀ ਇੱਦਾਂ ਹੀ ਜਾਂਦਾ?
ਦੇਖੋ, ਇੰਨਾ ਮੈਂ ਕੁਆਲੀਫਾਈਡ ਨਹੀਂ ਹਾਂ ਕਿ ਮੈਂ ਇਹਨੂੰ ਕੋਈ ਐਨਾਲਾਈਜ਼ ਕਰਾਂ, ਬਟ ਜਿੰਨੀ ਕੁ ਸਮਝ ਮੈਨੂੰ ਆ ਉਸਦੇ ਹਿਸਾਬ ਨਾਲ ਲੋਕਾਂ ਨੇ ਇਹ ਦੇਖਿਆ ਕਿ ਉਹਨਾਂ ਨੂੰ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਕੀ ਜ਼ਰੂਰਤਾਂ ਨੇ, ਅਤੇ ਉਸ ਵਾਸਤੇ ਜਿਹੜੀ ਉਹਨਾਂ ਦੀ ਲੋਕਲ ਜਾਂ ਸਟੇਟ ਜਾਂ ਟੈਰੀਟਰੀ ਦੀ ਹਕੂਮਤ ਹੈ ਉਹਨੇ ਕੀ ਕੀਤਾ, ਕੀ ਉਹਦੇ ਫਾਇਦੇ ਉਹਨਾਂ ਨੂੰ ਹੋਏ ਨੇ, ਅਤੇ ਨੈਚੁਰਲੀ ਫਿਰ ਉਹਨਾਂ ਨੇ ਉਸ ਪਾਰਟੀ ਨੂੰ ਵੋਟ ਕੀਤਾ। ਸੋ ਜਦੋਂ ਤੁਸੀਂ ਇੱਕ ਸਟੇਟ ਲੈਵਲ 'ਤੇ ਵੋਟਿੰਗ ਕਰਦੇ ਹੋ ਤਾਂ ਤੁਹਾਡੇ ਪ੍ਰਾਇਓਰਿਟੀਜ਼ ਜਾਂ ਤੁਹਾਡੀ ਐਕਸਪੈਕਟੇਸ਼ਨ ਇਹ ਹੁੰਦੀਆਂ ਕਿ ਉਸ ਸਟੇਟ ਜਾਂ ਉਸ ਟੈਰੀਟਰੀ ਵਾਸਤੇ ਉਹ ਗਵਰਨਮੈਂਟ ਕੀ ਬੈਨੀਫਿਟਸ ਦਿੰਦੀ ਆ। ਇੱਕ ਇੱਕ ਗ੍ਰਾਸ ਰੂਟਸ ਲੈਵਲ 'ਤੇ ਇੱਕ ਸਿਟੀਜ਼ਨ ਦੀ ਲਾਈਫ ਦੇ ਵਿੱਚ ਕੀ ਅੱਛੇ ਫਰਕ ਆਉਂਦੇ ਨੇ ਉਹਨਾਂ ਕਰਕੇ।
ਕੇਜਰੀਵਾਲ ਨੂੰ ਇੱਕ ਲੀਡਰ ਵਜੋਂ ਵੀ ਇਹ ਚੀਜ਼ਾਂ ਸਥਾਪਿਤ ਕਰਦੀਆਂ ਬਾਰ ਬਾਰ, ਕਿਉਂਕਿ ਪਹਿਲਾਂ ਵੀ ਉਹਨਾਂ ਦੀ ਸਰਕਾਰ ਰਹੀ ਆ। ਪੰਜਾਬ 'ਚ ਜਿਹੜੀ ਸਿਆਸਤ ਦੀ ਵਿਸ਼ਲੇਸ਼ਣ ਕਰਦੇ ਲੋਕ ਨੇ ਉਹ ਜਿਹੜੇ ਵੱਡੀ ਘਾਟ ਦੇਖਦੇ ਆ ਉਹ ਲੀਡਰਸ਼ਿਪ ਦੀ ਘਾਟ ਦੇਖਦੇ ਆ ਕਿ ਦੋ ਟੱਬਰ ਨੇ ਅਤੇ ਚਾਰ ਪੰਜ ਚੁੱਲ੍ਹੇ ਬਣਾਈ ਬੈਠੇ ਆ, ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ। ਪੰਜਾਬ 'ਚ ਹਾਰ ਦਾ ਕਾਰਨ ਇੱਕ ਇਹ ਵੀ ਰਿਹਾ ਆਮ ਆਦਮੀ ਪਾਰਟੀ ਦਾ। ਕੇਜਰੀਵਾਲ ਨੂੰ ਇੱਕ ਮਜ਼ਬੂਤ ਨੇਤਾ ਵਜੋਂ ਤੁਸੀਂ ਕਿਵੇਂ ਦੇਖਦੇ ਹੋ?
ਦੇਖੋ, ਜਿਵੇਂ ਮੈਂ ਆਪਣੇ ਆਰਟੀਕਲ ਦੇ ਵਿੱਚ ਲਿਖਿਆ ਹੈ ਕਿ ਕੇਜਰੀਵਾਲ ਵੀ ਪਰਫੈਕਟ ਨਹੀਂ ਆ, ਨਾ ਹੀ ਆਮ ਆਦਮੀ ਪਾਰਟੀ ਪਰਫੈਕਟ ਆ, ਪਰ ਇੱਕ ਸੋਚ ਨੂੰ ਲੈ ਕੇ ਤੁਰੇ ਸੀ ਕੁਝ ਸਾਲ ਪਹਿਲਾਂ, ਅਤੇ ਮੇਰੇ ਵਰਗੇ ਇੰਕਲੂਡਿੰਗ ਮੈਂ ਬੜੇ ਲੋਕ ਸਕੈਪਟਿਕ ਸੀ ਕਿ ਕਿਵੇਂ ਦੀ ਪਾਰਟੀ ਬਣੂਗੀ, ਕਿੱਥੇ ਜਾਣਗੇ। ਅਤੇ ਤੁਸੀਂ ਦੇਖਿਆ ਸੀ ਕਿ ਲਾਸਟ ਟਾਈਮ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਥੋੜ੍ਹੀ ਦੇਰ ਵਾਸਤੇ ਡਿਸਟਰੈਕਟ ਹੋਏ ਸੀ, ਆਪਸ 'ਚ ਲੜਾਈਆਂ ਹੋਈਆਂ, ਲੋਕ ਇਹਨਾਂ ਨੂੰ ਛੱਡ ਕੇ ਗਏ, ਤੋਮਤਾਂ ਲੱਗੀਆਂ, ਫਿਰ ਯੂਨੋ ਇਲਜ਼ਾਮ ਲੱਗਾ ਕਿ ਨੈਸ਼ਨਲ ਲੈਵਲ 'ਤੇ ਪ੍ਰਾਈਮ ਮਿਨਿਸਟਰ ਬਣਨ ਦੇ ਖਾਬ ਰੱਖਦੇ ਆ, ਪੰਜਾਬ 'ਚ ਇਹਨਾਂ ਦੇ ਨਾਲ ਯੂਨੋ ਇਹਨਾਂ ਦੀ ਇੰਨੀ ਕੋਈ ਗੱਲ ਨਹੀਂ ਬਣੀ। ਸੋ ਦੇਰ ਵਰ ਸੈਟਬੈਕਸ, ਪਰ ਅਗੇਨ ਜੋ ਮੈਨੂੰ ਖੁਸ਼ੀ ਇਹ ਹੋਈ ਹੈ ਕਿ ਉਹਨਾਂ ਨੇ ਇਹ ਸਾਰਿਆਂ ਨੂੰ ਐਕਸੈਪਟ ਕਰਕੇ ਅਤੇ ਸਿਰਫ ਫੋਕਸ ਕੀਤਾ ਕਿ ਅਸੀਂ ਕੀ ਕਰ ਸਕਦੇ ਹਾਂ, ਅਤੇ ਉਸ ਆਪਣੇ ਰਿਜ਼ਲਟਸ ਓਰੀਐਂਟਡ ਮੈਂਡੇਟ 'ਤੇ ਉਹਨਾਂ ਨੇ ਕੈਂਪੇਨਿੰਗ ਕੀਤੀ। ਅਤੇ ਇਸ ਦੇ ਵਿੱਚ ਕਿਸੇ ਨੇ ਇਹ ਨਹੀਂ ਕਿਹਾ ਕਿ ਇਹਦੇ ਵਿੱਚ ਤੁਹਾਨੂੰ ਇਹ ਨਹੀਂ ਦੇਖਿਆ ਕਿ ਉਹ ਪਾਵਰ ਗ੍ਰੈਬ ਕਰਨ ਲਈ ਕਰ ਰਹੇ ਆ ਜਾਂ ਉਹਨਾਂ ਦੇ ਜਿਹੜੇ ਅਗਲੇ ਮੈਨੀਫੈਸਟੋ ਆ ਉਹ ਬੜਾ ਹੀ ਐਕਸ਼ਨ ਓਰੀਐਂਟਡ ਸੀਗਾ। ਸੋ ਆਈ ਥਿੰਕ ਉਹ ਇਵੋਲਵ ਹੋਏ ਨੇ ਪਿਛਲੇ 5 ਸਾਲਾਂ ਦੇ ਵਿੱਚ ਜਾਂ ਜਦੋਂ ਤੋਂ ਉਹਨਾਂ ਨੇ ਐਜ਼ ਅ ਪੋਲੀਟੀਕਲ ਐਜ਼ ਅ ਪੋਲੀਟੀਸ਼ੀਅਨ ਆਪਣਾ ਕੈਰੀਅਰ ਸ਼ੁਰੂ ਕੀਤਾ ਹੈ। ਕੀ ਉਹ ਪਰਫੈਕਟ ਨੇ ਜਾਂ ਕੀ ਉਹ ਅੱਛੇ ਨੇ ਇਹ ਤਾਂ ਸਬਜੈਕਟਿਵ ਜੀ ਗੱਲ ਆ, ਬਟ ਅੱਛੀ ਗੱਲ ਇਹ ਆ ਕਿ ਕਿਸੇ ਨੇ ਆਪਣੀ ਕਮੀਆਂ ਨੂੰ ਉਹਨਾਂ ਉੱਤੇ ਰਿਫਲੈਕਟ ਕਰਕੇ ਐਜ਼ ਐਨ ਇੰਡੀਵਿਜੁਅਲ ਵੀ ਅਤੇ ਐਜ਼ ਏ ਪਾਰਟੀ ਵੀ ਉਹਨਾਂ ਨੇ ਦੁਬਾਰਾ ਤੋਂ ਪ੍ਰੂਵ ਕੀਤਾ ਕਿ ਉਹਨਾਂ ਦੇ ਕੰਮ ਕਰਕੇ ਉਹਨਾਂ ਨੂੰ ਫਿਰ ਸਿਲੈਕਟ ਕੀਤਾ ਗਿਆ
ਜੀ। ਕੇਜਰੀਵਾਲ ਦਾ ਜਿਹੜਾ ਕੈਂਪੇਨ ਸੀ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਬੜਾ ਪੋਜ਼ਿਟਿਵ ਸੀ, ਉਹਨਾਂ ਨੇ ਜਦ ਵੀ ਗੱਲ ਕੀਤੀ ਤਾਂ ਸਕੂਲਾਂ ਦੀ ਗੱਲ ਕੀਤੀ, ਹਸਪਤਾਲ ਦੀ ਗੱਲ ਕੀਤੀ, ਸਿਹਤ ਸੁਵਿਧਾਵਾਂ ਦੀ ਗੱਲ ਕੀਤੀ, ਟਰਾਂਸਪੋਰਟ ਦੀ ਗੱਲ ਕੀਤੀ, ਪ੍ਰਦੂਸ਼ਣ ਭਾਵੇਂ ਉਹਨਾਂ ਦੇ ਕਾਬੂ 'ਚ ਨਹੀਂ ਆ ਰਿਹਾ, ਪਰ ਇਹਨਾਂ ਸਾਰੀਆਂ ਗੱਲਾਂ ਦਾ ਜਿਨ੍ਹਾਂ ਦਾ ਆਮ ਲੋਕਾਂ ਦੀ ਜ਼ਿੰਦਗੀ 'ਤੇ ਅਸਰ ਪੈਂਦਾ ਉਹਨਾਂ ਦਾ ਜ਼ਿਕਰ ਹੁੰਦਾ ਰਿਹਾ। ਅਤੇ ਬੀਜੇਪੀ ਨੂੰ ਕਿੱਥੇ ਦੇਖਦੇ ਹੋ, ਭਾਜਪਾ ਨੂੰ ਕਿੱਥੇ ਦੇਖਦੇ ਹੋ, ਕਿੱਥੇ ਕਮੀਆਂ ਰਹਿ ਗਈਆਂ?
ਜੇ ਤੁਸੀਂ ਪਿਛਲੇ 2-3 ਹਫ਼ਤੇ ਦੀ ਕੈਂਪੇਨਿੰਗ ਜਿਹੜੀ ਹੋਈ ਦਿੱਲੀ 'ਚ ਉਹਦੇ ਵੀਡੀਓ ਇੰਟਰਵਿਊ ਜਿਹੜੇ ਟੀ ਵੀ ਚੈਨਲਾਂ 'ਤੇ ਚੱਲੇ ਆ ਉਹ ਦੇਖੋ ਤਾਂ ਕੇਜਰੀਵਾਲ ਨੂੰ ਮੇਰੇ ਵਿਊ ਦੇ ਵਿੱਚ ਇੱਕ ਜ਼ਿਆਦਾ ਕੋਈ ਐਕਸਟਰਾ ਸਕਰੂਟਨੀ ਦਿੱਤੀ ਗਈ। ਜਦੋਂ ਉਹਨਾਂ ਦੀ ਇੰਟਰਵਿਊ ਕੀਤੀ ਗਈ, ਉਹਨਾਂ ਤੋਂ ਇਕਨੋਮਿਕ ਮੁੱਦਿਆਂ 'ਤੇ ਗੱਲ ਪੁੱਛੀ ਗਈ, ਉਹਨਾਂ ਤੋਂ ਉਹਨਾਂ ਦੀ ਪਰਫੋਰਮੈਂਸ ਦੇ ਸਾਰਾ ਡਾਟਾ ਸੀ ਇੰਟਰਵਿਊਸ ਕੋਲ ਉਹ ਕੀਤਾ ਗਿਆ। ਅਤੇ ਜੇ ਤੁਸੀਂ ਕਾਂਗਰਸ ਜਾਂ ਬੀਜੇਪੀ ਜਾਂ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਦੇਖ ਲਓ ਤੇ ਇਹੋ ਜਿਹੇ ਕੁਐਸਚਨ ਆਈ ਡੋਂਟ ਥਿੰਕ ਸੋ ਉਹਨਾਂ ਕੋਲ ਪੁੱਛੇ ਵੀ ਗਏ ਆ ਤੇ ਨਾ ਹੀ ਕੋਈ ਇੰਨੀ ਸਕਰੂਟਨੀ ਕੀਤੀ ਗਈ ਆ। ਫਿਰ ਇਨਫ ਕਿ ਕੇਜਰੀਵਾਲ ਰੂਲਿੰਗ ਸੀ ਐਮ ਸੀ ਤੇ ਉਹਨਾਂ ਦਾ ਡਾਟਾ ਜ਼ਿਆਦਾ ਸੀ, ਬਟ ਦੂਜਿਆਂ ਨਾਲ ਉਹ ਤੋਂ ਇਹ ਵੀ ਨਹੀਂ ਪੁੱਛਿਆ ਗਿਆ ਕਿ ਤੁਹਾਡੀ ਪਲਾਨ ਕੀ ਆ ਜਾਂ ਇਸ ਤਰ੍ਹਾਂ ਦੇ ਮੁੱਦਿਆਂ 'ਤੇ ਤੁਸੀਂ ਕੀ ਸੋਚਦੇ ਹੋ। ਇਸ ਲੈਵਲ 'ਤੇ ਮੀਨ ਕੇਜਰੀਵਾਲ ਨੇ ਕੋਈ ਵੀ ਇਹੋ ਜਿਹਾ ਕੁਐਸਚਨ ਨਹੀਂ ਸੀ ਜਿਹਦਾ ਉਹਨੇ ਆਨਸਰ ਨਹੀਂ ਕੀਤਾ। ਤੇ ਜਿੱਥੇ ਉਹਦੀ ਕਮੀਆਂ ਸੀ ਉਹਨੇ ਉਹਨਾਂ ਇੰਟਰਵਿਊਜ਼ ਵਿੱਚ ਦੱਸਿਆ ਕਿ ਸਾਡੇ ਕੋਲ ਇਹ ਚੀਜ਼ਾਂ ਰਹਿ ਗਈਆਂ ਹੈ ਅਤੇ ਅਗਲੇ 4-5 ਸਾਲਾਂ 'ਚ ਅਸੀਂ ਇਹ ਵੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਗਵਰਨਮੈਂਟ ਆਉਂਦੀ ਆ। ਸੋ ਇੱਕ ਬੜਾ ਰਿਸਪੋਂਸਿਵ ਅਕਾਊਂਟੇਬਲ ਲੀਡਰ ਵਜੋਂ ਉਹ ਇਹਨਾਂ ਇੰਟਰਵਿਊਜ਼ 'ਚ ਆਏ। ਤੁਸੀਂ ਬੀਜੇਪੀ ਦੀ ਗੱਲ ਕਰੋ, ਉਹਨਾਂ ਦਾ ਮੇਨ ਏਜੰਡਾ ਇਸ ਕੈਂਪੇਨਿੰਗ ਵਿੱਚ ਆਈ ਥਿੰਕ ਕਿਸੇ ਮੈਂ ਇੱਕ ਆਰਟੀਕਲ ਵੀ ਕੋਟ ਕੀਤਾ ਆਪਣੇ ਰਾਈਟਅਪ, ਕਿਸੇ ਨਿਊਜ਼ ਪੇਪਰ ਨੇ ਲਿਖਿਆ ਸੀ ਕਿ ਨਿਹਾਇਤ ਹੀ ਜਿਹਨੂੰ ਕਹਿੰਦੇ ਨਾ ਕਿ ਪੋਇਜ਼ਨਸ ਕੈਂਪੇਨਿੰਗ ਕੀਤੀ ਉਹਨਾਂ ਨੇ ਕਮਿਊਨਲ ਇਸ਼ੂਜ਼ ਨੂੰ ਲੈ ਕੇ ਅਤੇ ਰਿਲੀਜੀਅਸ ਇਸ਼ੂਜ਼ ਨੂੰ ਲੈ ਕੇ। ਉਹ ਏਜੰਡਾ ਹੋ ਸਕਦਾ ਫੈਡਰਲ ਜਾਂ ਸੈਂਟਰ ਦੇ ਲੈਵਲ 'ਤੇ ਕਿਸੇ ਕੰਮ ਆ ਜਾਵੇ, ਪਰ ਜਦੋਂ ਤੁਸੀਂ ਲੋਕਾਂ ਨੂੰ ਉਹਨਾਂ ਦੀ ਵੋਟਾਂ ਮੰਗ ਰਹੇ ਹੋ ਅਤੇ ਉਹਨਾਂ ਨੂੰ ਫਿਰ ਉਸ ਲੈਵਲ 'ਤੇ ਆ ਕੇ ਉਹ ਗ੍ਰਾਸਰੂਟਸ ਦੀ ਪਰਫੋਰਮੈਂਸ ਨਹੀਂ ਦਿਖਾਈ ਗਈ। ਕਾਂਗਰਸ ਐਜ਼ ਅ ਪਾਰਟੀ ਵੈਸੇ ਹੀ ਇਸ ਵੇਲੇ ਡਾਵਾਡੋਲ ਆ ਅਤੇ ਕੋਈ ਸਰਪ੍ਰਾਈਜ਼ਿੰਗ ਨਹੀਂ ਆ ਕਿ ਉਹਨਾਂ ਨੇ ਕੁਝ ਜ਼ਿਆਦਾ ਐਫਰਟ ਨਹੀਂ ਕੀਤਾ, ਉਹਨਾਂ ਨੂੰ ਜ਼ਿਆਦਾ ਵੋਟਾਂ ਵੀ ਨਹੀਂ ਮਿਲੀਆਂ, ਆਈ ਥਿੰਕ ਉਹਨਾਂ ਨੂੰ ਸੀਟਾਂ ਵੀ ਇੰਨੀਆਂ ਕੋਈ ਨਹੀਂ ਮਿਲੀਆਂ। ਸੋ ਇਹ ਰਿਫਲੈਕਟ ਕਰਦਾ ਹੈ ਕਿ ਆਊਟ ਆਫ ਟੱਚ ਆਫ ਰਿਐਲਿਟੀ ਜਿਹਨੂੰ ਕਹਿੰਦੇ ਨਾ ਕਿ ਉਹ ਗ੍ਰਾਸਰੂਟਸ 'ਤੇ ਕਿਹੜੀ ਪਾਰਟੀ ਸੀ ਜਾਂ ਕਿਹੜੀ ਨਹੀਂ ਸੀ।
ਜੀ ਤੁਸੀਂ ਦੋ ਇੱਥੇ ਬੜੀ ਅਹਿਮ ਨੁਕਤੇ ਵਿਚਾਰੇ ਨੇ। ਇੱਕ ਤਾਂ ਜਿਹੜਾ ਧਰਮ ਦੇ ਨਾਂ 'ਤੇ ਵੋਟਾਂ ਦਾ ਧਰੁਵੀਕਰਨ ਹੁੰਦਾ ਇਹ ਭਾਰਤ 'ਚ ਇੱਕ ਵੱਡੀ ਸਮੱਸਿਆ ਅੱਜ ਦੀ ਨਹੀਂ ਪਿਛਲੇ 50-60-70 ਸਾਲ ਦੀ ਹੈ। ਅਤੇ ਦੂਜੀ ਗੱਲ ਜਿਹੜੀ ਆ, ਮੀਡੀਆ ਦੀ ਨਿਰਪੱਖਤਾ 'ਤੇ ਹਮੇਸ਼ਾ ਸਵਾਲ ਉੱਠਦੇ ਰਹੇ ਆ ਕਿ ਮੀਡੀਆ ਕਈ ਵਾਰ ਆਪਣੀ ਜ਼ਿੰਮੇਵਾਰੀ ਓਨੇ ਵਧੀਆ ਢੰਗ ਨਾਲ ਨਹੀਂ ਨਿਭਾਉਂਦਾ ਜਿੰਨੀ ਨਿਭਾਉਣੀ ਚਾਹੀਦੀ ਆ, ਕਿਉਂਕਿ ਮੀਡੀਆ ਨੇ ਨੁਕਤੇ ਉਭਾਰਨੇ ਹੁੰਦੇ ਆ, ਨੁਕਤਾ ਨਜ਼ਰ ਕਰਨਾ ਹੁੰਦਾ, ਨਾ ਕਿ ਫੈਸਲਾ ਸੁਣਾਉਣਾ ਹੁੰਦਾ। ਇੱਕ ਵੀਡੀਓ ਵੀ ਅੱਜ ਕੱਲ੍ਹ ਵਾਇਰਲ ਹੋ ਰਿਹਾ, ਜ਼ੀ ਨਿਊਜ਼ ਦਾ ਇੱਕ ਪੱਤਰਕਾਰ ਆ ਜੋ ਆਪਣੇ ਫੈਸਲੇ ਸੁਣਾ ਰਿਹਾ, ਉਸ ਗੱਲ ਨੂੰ ਲੈ ਕੇ ਉਹਦੀ ਵੈਸੇ ਭੰਡੀ ਪ੍ਰਚਾਰ ਵੀ ਹੋ ਰਿਹਾ ਅਤੇ ਉਹਦਾ ਮਜ਼ਾਕ ਵੀ ਬਣ ਰਿਹਾ ਸੋਸ਼ਲ ਮੀਡੀਆ 'ਤੇ। ਮੀਡੀਆ ਦੇ ਰੋਲ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਜਾਂਦੇ ਜਾਂਦੇ ਮੈਂ ਇਹ ਸਵਾਲ ਵੀ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਬੜੀ ਇਹਨਾਂ ਚੀਜ਼ਾਂ 'ਤੇ ਨਜ਼ਰ ਰੱਖ ਰਹੇ ਹੋ ਪਿਛਲੇ ਕੁਛ ਸਮੇਂ ਤੋਂ।
ਦੇਖੋ ਅਗੇਨ, ਮੈਂ ਕੋਈ ਐਕਸਪਰਟ ਤਾਂ ਹੈ ਨਹੀਂ, ਪਰ ਮੇਰੀਆਂ ਵਿਊਜ਼ ਆ, ਹੋ ਸਕਦਾ ਕਿ ਕਈਆਂ ਨੂੰ ਨਹੀਂ ਪਸੰਦ ਆਉਣ, ਬਟ ਇੱਥੋਂ ਤੱਕ ਤੁਸੀਂ ਦੇਖ ਕੇ ਇੱਕ ਅਨੈਲਿਸਿਸ ਸੈਲਫ ਅਨੈਲਿਸਿਸ ਕਰਦੇ ਹੋ ਕਿ ਕੀ ਹੋ ਰਿਹਾ ਇਸ ਵੇਲੇ, ਅਤੇ ਕਾਫੀ ਸਾਰੇ ਮੀਡੀਆ ਹਾਊਸਿਸ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਸਿਰਫ ਇੱਕੋ ਪੱਖੀ ਗੱਲ ਕਰਦੇ ਆ ਜਾਂ ਸਰਕਾਰ ਪੱਖੀ ਗੱਲ ਕਰਦੇ ਆ, ਕਾਫੀ ਸਾਰੇ ਹੈਗੇ ਵੀ ਨੇ ਗਿਣੇ ਚੁਣੇ ਜਿਹੜੇ ਥੋੜ੍ਹੀ ਜਿਹੀ ਉਹਦੀ ਵਿਰੋਧ ਕਰਦੇ ਆ, ਤੇ ਫਿਰ ਉਹ ਇਹ ਕਹਿ ਦਿੱਤਾ ਜਾਂਦਾ ਕਿ ਕਿਸੇ ਹੋਰ ਪਾਰਟੀ ਵੱਲੋਂ ਗੱਲ ਕਰਦੇ ਆ। ਪਰ ਜੇ ਤੁਸੀਂ ਬਿਲਕੁਲ ਨਿਊਟਰਲ ਬੈਠ ਕੇ ਗੱਲ ਕਰੋ ਤੇ ਇੱਕ ਟ੍ਰਾਂਸਪੇਰੈਂਸੀ ਤੇ ਹੋਣੀ ਚਾਹੀਦੀ ਆ, ਤੇ ਇੱਕ ਮੀਡੀਆ ਜਿਸ ਤਰ੍ਹਾਂ ਤੁਸੀਂ ਕਿਹਾ ਉਹਨਾਂ ਦਾ ਰੋਲ ਇਹ ਆ ਕਿ ਉਹ ਤੁਹਾਨੂੰ ਅਵੇਅਰ ਕਰਨ, ਇਨਫੋਰਮ ਕਰਨ, ਤੇ ਫਿਰ ਤੁਸੀਂ ਆਪਣਾ ਓਪੀਨੀਅਨ ਬਣਾਓ, ਨਾ ਕਿ ਕਿਸੇ ਏਜੰਡਾ ਨੂੰ ਲੈ ਕੇ ਤੁਸੀਂ ਰਿਪੋਰਟਿੰਗ ਕਰੋ ਨਾ। ਸੋ ਇਹ ਚੀਜ਼ਾਂ ਆਈ ਥਿੰਕ ਹੌਲੀ ਹੌਲੀ ਇਹ ਚੇਂਜਸ ਆਉਣੀਆਂ ਚਾਹੀਦੀਆਂ ਉਸ ਸਮਾਜ ਦੇ ਵਿੱਚ, ਬਿਕੋਜ਼ ਬੜੀ ਦੇਰ ਤੋਂ ਚੱਲਦੀਆਂ ਆ ਰਹੀਆਂ ਤੇ ਉਹਨਾਂ ਦਾ ਸਿਰਫ ਇਹੀ ਰਿਜ਼ਲਟ ਆ ਰਿਹਾ ਅੱਜ ਤੱਕ ਕਿ ਜੇ ਕਾਂਗਰਸ ਹਟ ਜਾਂਦੀ ਤੇ ਬੀਜੇਪੀ ਆ ਜਾਂਦੀ ਹੈ, ਜੇ ਬੀਜੇਪੀ ਹਟ ਜੂਗੀ ਤੇ ਪ੍ਰੋਬਬਲੀ ਕਾਂਗਰਸ, ਹੁਣ ਲੱਗਦਾ ਤਾਂ ਨਹੀਂ ਬਟ ਇਹੋ ਜਿਹਾ ਕੋਈ ਫਰੰਟ ਆ ਜਾਏਗਾ। ਪਰ ਹੋ ਸਕਦਾ ਹੈ ਕਿ ਕੇਜਰੀਵਾਲ ਐਂਡ ਆਮ ਆਦਮੀ ਪਾਰਟੀ ਦੀ ਸਰਕਾਰ ਵੱਲ ਵੇਖ ਕੇ ਜੇ ਕੇਜਰੀਵਾਲ ਨੈਸ਼ਨਲ ਫਰੰਟ ਨਹੀਂ ਬਣਾਉਂਦੇ ਕੋਈ ਤੇ ਕੋਈ ਹੋਰ ਅੱਛੀ ਇੰਟੈਂਸ਼ਨ ਵਾਲੇ ਲੋਕ ਇਹੋ ਜਿਹੀ ਕੋਈ ਪਾਰਟੀ ਉੱਠੇ ਜਿਹੜੀ ਕਿ ਇੱਕ ਵੱਖਰਾ ਫਰੰਟ ਬਣੇ, ਜਿਹੜਾ ਥੋੜ੍ਹਾ ਇਵੋਲਵ, ਥੋੜ੍ਹਾ ਮੈਚਿਓਰ, ਥੋੜ੍ਹਾ ਜਿਹਾ ਲੋਕਾਂ ਦੀ ਭਲਾਈ ਸੋਚਣ ਵਾਲਾ ਹੋਵੇ, ਨਹੀਂ ਤਾਂ ਅਸੀਂ ਇਸੇ ਸਾਈਕਲ 'ਚ ਰਵਾਂਗੇ ਇਨਕੰਬੈਂਸੀ ਦੇ, ਐਂਟੀ ਇਨਕੰਬੈਂਸੀ ਇੱਕ ਵਾਰੀ ਉਹ ਆ ਗਿਆ, ਇੱਕ ਵਾਰੀ ਤੁਸੀਂ ਆ ਜਾਓ, ਜ਼ਿਆਦਾ ਗੱਲ ਅੱਗੇ ਵਧਣੀ ਨਹੀਂ ਹੈ, ਉਹ 5% ਉੱਪਰ ਲੈ ਗਏ, 5% ਥੱਲੇ, ਐਵੇਂ ਹੀ ਚੱਲਦਾ ਰਹਿਣਾ ਬਸ।
ਅਤੇ ਕੀ ਇਹਨਾਂ ਚੋਣ ਨਤੀਜਿਆਂ ਦਾ ਅਸਰ ਪੰਜਾਬ 'ਤੇ ਪੈ ਸਕਦਾ?
ਆਈ ਥਿੰਕ ਆਮ ਆਦਮੀ ਪਾਰਟੀ ਆਪ ਵੀ ਥੋੜ੍ਹੀ ਮੈਚਿਓਰ ਅਤੇ ਇਵੋਲਵ ਹੋਈ ਹੈ, ਸੋ ਅਗਲੀ ਵਾਰੀ ਹੋ ਸਕਦਾ ਕਿ ਉਹ ਜੋ ਉਹਨਾਂ ਨੇ ਜਿਵੇਂ ਉਹਨਾਂ ਨੇ ਦਿੱਲੀ 'ਚ ਇੱਕ ਬੜੀ ਸਿਆਣੀ ਅਤੇ ਬੜੀ ਜਿਹਨੂੰ ਕਹਿੰਦੇ ਨਾ ਸੁੱਚੀ ਸੱਚੀ ਕੈਂਪੇਨਿੰਗ ਕੀਤੀ ਆ ਬਰੋਡਲੀ, ਉਹੋ ਜਿਹਾ ਉਹ ਉਹ ਅੱਗੇ ਏਜੰਡਾ ਲੈ ਕੇ ਆਉਣ। ਹੋ ਸਕਦਾ ਪਿਛਲੀ ਵਾਰੀ ਜਿਸ ਤਰ੍ਹਾਂ ਉਹਨਾਂ ਨੇ ਜਦੋਂ ਕੈਂਡੀਡੇਟ ਸਿਲੈਕਟ ਕੀਤੇ ਸੀ, ਮੇ ਬੀ ਉਹ ਇੰਨੇ ਪ੍ਰੂਡੈਂਟ ਨਹੀਂ ਸੀ, ਹੁਣ ਉਹ ਥੋੜ੍ਹਾ ਜਿਹਾ ਉਹੀ ਮੈਚਿਓਰਿਟੀ ਲੈ ਕੇ ਆਪਣੀ ਕੈਂਡੀਡੇਟ ਸਿਲੈਕਸ਼ਨ ਜਿਹੜੇ ਚਿਹਰੇ ਆ ਉਹ ਅੱਗੇ ਲਿਆਉਣ, ਅਤੇ ਇੱਕ ਬੜੀ ਸੋਲਿਡ ਅਤੇ ਬੜੀ ਕਰਾਰੀ ਟੱਕਰ ਜਿਹਨੂੰ ਕਹਿੰਦੇ ਆ ਉਹ ਦੇ ਸਕਦੇ ਆ, ਦੇ ਆਰ ਵੈਰੀ ਕ੍ਰੈਡੀਬਲ। ਪਿਛਲੀ ਵਾਰੀ ਵੀ ਤੁਸੀਂ ਦੇਖਿਆ ਕਿ ਉਹ ਮੇਨ ਓਪੋਜੀਸ਼ਨ ਆ ਪੰਜਾਬ 'ਚ, ਅਤੇ ਕੋਈ ਰੀਜ਼ਨ ਨਹੀਂ ਹੈ ਕਿ ਜਿਹੜੀ ਪਾਰਟੀ ਉਹਨਾਂ ਕੋਲ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਹਾਲੀ ਸਮਾਂ ਹੈਗਾ, ਸੋ ਉਦੋਂ ਤੱਕ ਜੇ ਦਿੱਲੀ 'ਚ ਹੋਰ ਕੰਮ ਕਰਕੇ ਉਹ ਆਪਣੇ ਆਪ ਨੂੰ ਡੈਮੋਨਸਟ੍ਰੇਟ ਕਰਦੇ ਰਹਿੰਦੇ ਆ ਕਿ ਅਸੀਂ ਇਹ ਕਰ ਰਹੇ ਹਾਂ, ਅਤੇ ਉਹਨਾਂ ਨੂੰ ਹੀ ਉਨੀ ਮੈਚਿਓਰਲੀ ਬਾਕੀ ਸਟੇਟਸ ਇੰਕਲੂਡਿੰਗ ਪੰਜਾਬ ਵਿੱਚ ਰੱਖਿਆ ਜਾਏ ਤਾਂ ਕੋਈ ਕੋਈ ਵੱਡੀ ਗੱਲ ਨਹੀਂ ਹੈ ਕਿ ਮਤਲਬ ਮੈਂ ਤਾਂ ਹੌਲੀ ਹੌਲੀ ਇਫ ਦੇ ਹੈਵ ਦੀ ਮੈਨ ਪਾਵਰ ਐਂਡ ਦੀ ਥਿੰਕਿੰਗ, ਅਤੇ ਆਈ ਥਿੰਕ ਇਹੋ ਜਿਹੀਆਂ ਪਾਰਟੀਜ਼ ਨੂੰ ਜਾਣਾ ਚਾਹੀਦਾ ਹੋਰ ਸਟੇਟਸ ਦੇ ਵਿੱਚ, ਤਾਂ ਕਿ ਇਵੈਂਚੁਅਲੀ ਇੱਕ ਵੱਡਾ ਫਰੰਟ ਬਣੇ ਜਿਹਦੀ ਸਾਨੂੰ ਲੋੜ ਹੈ ਇਸ ਵੇਲੇ ਉਸ ਕੰਟਰੀ ਦੇ ਵਿੱਚ।
ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਨਾਲ ਗੱਲਬਾਤ ਕਰਨ ਲਈ।
ਥੈਂਕ ਯੂ ਤੁਸੀਂ ਮੈਨੂੰ ਯਾਦ ਕੀਤਾ, ਐਂਡ ਥੈਂਕ ਯੂ ਤੁਸੀਂ ਮੇਰਾ ਆਰਟੀਕਲ ਚੂਜ਼ ਕੀਤਾ ਪਬਲਿਸ਼ ਕਰਨ ਵਾਸਤੇ। ਇਹੋ ਜਿਹੇ ਮੌਕਿਆਂ 'ਤੇ ਆਈ ਥਿੰਕ ਸਾਨੂੰ ਸਾਰਿਆਂ ਨੂੰ ਐਜ਼ ਅ ਸਿਟੀਜ਼ਨ ਆਪਣੇ ਓਪੀਨੀਅਨ 'ਤੇ ਐਟਲੀਸਟ ਅੱਗੇ ਰੱਖਣੇ ਹੀ ਚਾਹੀਦੇ ਹੈ ਨਾ, ਤੁਸੀਂ ਅਗਰੀ ਕਰੋ ਜਾਂ ਨਾ ਕਰੋ, ਉਹ ਉਹ ਚੱਲਦਾ ਹੈ, ਉਹ ਹਰ ਇੱਕ ਡੈਮੋਕ੍ਰੇਸੀ 'ਚ ਚੱਲਦਾ, ਬਟ ਜੋ ਤੁਹਾਡੇ ਦਿਮਾਗ 'ਚ ਆ ਰਿਹਾ ਕਿਸੇ ਚੀਜ਼ ਨੂੰ ਲੈ ਕੇ, ਖਾਸ ਕਰ ਕੋਈ ਚੀਜ਼ ਅੱਛੀ ਹੋ ਰਹੀ ਹੈ ਜਾਂ ਕੋਈ ਅੱਛਾ ਮੋੜ ਲੈ ਰਹੀ ਹੈ, ਅਤੇ ਸਾਨੂੰ ਉਹਨੂੰ ਹਾਈਲਾਈਟ ਕਰਨਾ ਚਾਹੀਦਾ। ਸੋ ਤੁਹਾਡਾ ਬਹੁਤ ਧੰਨਵਾਦ
ਜੀ। ਅਤੇ ਇੱਥੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਆਗਾਹ ਕਰਨਾ ਚਾਹੁੰਦੇ ਹਾਂ ਕਿ ਪੇਸ਼ ਕੀਤੇ ਵਿਚਾਰਾਂ ਨਾਲ SPS ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।
Want to hear more stories like this? Listen on Apple Podcasts, Google Podcasts, Spotify, or wherever you get your podcasts from.